ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਦੇ ਨਿਊਜ਼ ਡੈਸਕ ਤੋਂ MP ਸਿੰਘ ਆਪ ਸਭ ਦਾ ਸਵਾਗਤ ਕਰਦਾ ਹੈ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ। ਲੇਬਰ ਦੇ ਸਾਬਕਾ ਪ੍ਰੀਮੀਅਰ ਸਟੀਵ ਬ੍ਰੈਕਸ ਦਾ ਕਹਿਣਾ ਹੈ ਕਿ ALP ਵਿਕਟੋਰੀਆ ਦੀ ਪੜਚੋਲ ਨਾਲ ਪਾਰਟੀ ਦੀ ਅਗਵਾਈ ਹੋ ਸਕੇਗੀ ਹੋਰ ਵੀ ਵਧੀਆ। ਆਸਟ੍ਰੇਲੀਆ ਯੂਨਾਈਟਿਡ ਕਿੰਗਡਮ ਨਾਲ ਕਰੇਗਾ ਵਪਾਰਕ ਗੱਲਬਾਤ। ਅਤੇ ਖੇਡਾਂ ਵਿੱਚ ਆਉਣ ਵਾਲੇ ਹਫ਼ਤਾ ਅੰਤੋਂ ਕੁਈਨਜ਼ਲੈਂਡ ਦੇ 2000 ਦਰਸ਼ਕ ਦੇਖ ਸਕਣਗੇ AFL ਅਤੇ NRL ਖੇਡਾਂ। ਤੇ ਹੁਣ ਖਬਰਾਂ ਵਿਸਥਾਰ ਨਾਲ। ਲੇਬਰ ਦੇ ਸਾਬਕਾ ਪ੍ਰੀਮੀਅਰ ਸਟੀਵ ਬ੍ਰੈਕਸ ਦਾ ਕਹਿਣਾ ਹੈ ਕਿ ਵਿਕਟੋਰੀਆ ਸੂਬੇ ਦੀ ALP ਪਾਰਟੀ ਦੀ ਸਮੀਖਿਆ ਨਾਲ ਇੱਕ ਵਧੀਆ ਪਾਰਟੀ ਦੀ ਅਗਵਾਈ ਹੋ ਸਕੇਗੀ। 9 ਨੈੱਟਵਰਕ ਦੇ 60 ਮਿੰਟਸ ਪ੍ਰੋਗਰਾਮ ਉੱਤੇ ਬ੍ਰਾਂਚ ਸਟੈਕਿੰਗ ਦੇ ਦੋਸ਼ਾਂ ਦੇ ਪ੍ਰਸਾਰਣ ਤੋਂ ਬਾਅਦ ਸ਼੍ਰੀ ਬ੍ਰੈਕਸ ਨੂੰ ਸਾਬਕਾ ਫੈਡਰਲ ਮੰਤਰੀ ਜੈਨੀ ਮੈਕਲਿਨ ਦੇ ਨਾਲ ਸ਼ਾਖਾ ਦਾ ਪ੍ਰਬੰਧਕ ਨਿਯੁਕਤ ਕੀਤਾ ਗਿਆ ਹੈ। ਵੋਟਿੰਗ ਦੇ ਅਧਿਕਾਰਾਂ ਨੂੰ 2023 ਤੱਕ ਮੁਅੱਤਲ ਕਰ ਦਿੱਤਾ ਗਿਆ ਹੈ ਕਿਉਂਕਿ ਹਰ ਮੈਂਬਰਸ਼ਿਪ ਦਾ ਆਡਿਟ ਹੋਵੇਗਾ ਤਾਂ ਕਿ ਅਗਲੀ ਵਿਕਟੋਰੀਅਨ ਅਤੇ ਫੈਡਰਲ ਚੋਣਾਂ ਲਈ ਲੇਬਰ ਦੇ ਉਮੀਦਵਾਰਾਂ ਦੀ ਰਾਸ਼ਟਰੀ ਕਾਰਜਕਾਰਨੀ ਦੁਆਰਾ ਕੀਤੀ ਜਾਣ ਵਾਲੀ ਪ੍ਰੀ ਸਿਲੈਕਸ਼ਨ ਸਹੀ ਢੰਗ ਨਾਲ ਹੋ ਸਕੇ। ਸ਼੍ਰੀ ਬ੍ਰੈਕਸ ਦਾ ਕਹਿਣਾ ਹੈ ਕਿ ਉਹ ਅਤੇ ਬੀਬੀ ਮੈਕਲਿਨ ਸਮੀਖਿਆ ਕਰਨ ਲਈ ਇੱਕ ਸੁਤੰਤਰ ਤਰੀਕਾ ਵਰਤਣਗੇ ਜਿਸ ਦਾ ਉਦੇਸ਼ ਵਿਕਟੋਰੀਆ ਸ਼ਾਖਾ ਦਾ ਭਵਿੱਖ ਵਿਚਲਾ ਢਾਂਚਾ ਲੋਕਤੰਤਰੀ, ਖੁੱਲ੍ਹਾ ਅਤੇ ਭਾਗੀਦਾਰ ਬਣ ਸਕੇ।
I think there's a cultural issue here which we need to change and have regard to in this review as well, and make sure that we look at the culture which says that whatever it takes to get power is what you do, and I think that's got to change as well, and that's important to change because the culture is going to be an important issue going forward as well, and I'm hoping that the review will give pointers to how we can change our culture.
ਸਮੀਖਿਆ ਦੀ ਅੰਤਰਿਮ ਰਿਪੋਰਟ ਜੁਲਾਈ ਵਿੱਚ ਅਤੇ ਅੰਤਿਮ ਰਿਪੋਰਟ ਨਵੰਬਰ ਵਿੱਚ ਸੌਂਪੀ ਜਾਏਗੀ। ਇਸੇ ਦੌਰਾਨ ਵਿਕਟੋਰੀਆ ਦੇ ਉੱਪਰਲੇ ਸਦਨ ਨੇ ਬ੍ਰਾਂਚ ਸਟੈਕਿੰਗ ਦੇ ਦੋਸ਼ਾਂ ਨੂੰ ਰਾਜ ਦੇ ਲੋਕਪਾਲ ਨੂੰ ਸੌਂਪਣ ਲਈ ਵੋਟ ਪਾ ਦਿੱਤੀ ਹੈ। ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਗਲੈਡਿਸ ਬਰਜੈਕਲੀਅਨ ਨੇ ਲੇਬਰ ਨੇਤਾ ਜੋਡੀ ਮੈਕੀ ਤੋਂ ਮੰਗ ਕੀਤੀ ਹੈ ਕਿ ਡੇਨੀਅਲ ਐਂਡਰੂਜ਼ ਦੀ ਅਗਵਾਈ ਦੀ ਪਾਲਣਾ ਕਰਦੇ ਹੋਏ ਬ੍ਰਾਂਚ ਸਟੈਕਿੰਗ ਵਿੱਚ ਸ਼ਾਮਲ ਹਰ ਇੱਕ ਵਿਅਕਤੀ ਦੀ ਪਹਿਚਾਣ ਕੀਤੀ ਜਾਵੇ। ਮਿਸ ਬਰਜੈਕਲੀਅਨ ਦੀਆਂ ਇਹ ਵਾਲੀਆਂ ਟਿੱਪਣੀਆਂ ਨਿਊਜ਼ ਕਾਰਪੋਰੇਸ਼ਨ ਦੁਆਰਾ ਪ੍ਰਕਾਸ਼ਿਤ ਲੇਬਰ ਪਾਰਟੀ ਦੀ ਇੱਕ ਅੰਦਰੂਨੀ ਰਿਪੋਰਟ ਤੋਂ ਬਾਅਦ ਆਈਆਂ ਹਨ ਜਿਸ ਵਿੱਚ ਪੱਛਮੀ ਸਿਡਨੀ ਵਿੱਚ ਬ੍ਰਾਂਚ ਸਟੈਕਿੰਗ ਅਤੇ ਝੂਠੀ ਮੈਂਬਰਸ਼ਿਪ ਦਾ ਖੁਲਾਸਾ ਕੀਤਾ ਗਿਆ ਹੈ। ਨਿਊ ਸਾਊਥ ਵੇਲਜ਼ ਦੇ ਇੱਕ ਲੇਬਰ MP ਨੇ ਬ੍ਰਾਂਚ ਦੀਆਂ ਮੀਟਿੰਗਾਂ ਸਮੇਂ ਨਿਯਮਾਂ ਦੀ ਉਲੰਘਣਾ ਕੀਤੀ ਅਤੇ ਰਿਪੋਰਟ ਮੁਤਾਬਕ ਹਾਜ਼ਰੀ ਰਿਕਾਰਡ ਨੂੰ ਵੀ ਕਈ ਬ੍ਰਾਂਚਾਂ ਵਿੱਚ ਝੂਠਾ ਬਣਾਇਆ ਗਿਆ ਸੀ। ਬੀਬੀ ਬਰਜਿਕਲੀਅਨ ਦਾ ਕਹਿਣਾ ਹੈ ਕਿ ਉਹ ਇਹਨਾਂ ਰਿਪੋਰਟਾਂ ਕਾਰਨ ਚਿੰਤਾ ਵਿੱਚ ਹਨ।
If the reports proved that certain members of the parliamentary team in the Labor Party in New South Wales have intentionally falsified records, that is a serious offence. That is a serious offence and needs to be treated seriously. Many members of parliament have been disciplined for far less.
European Union nu chhadan ton 4.5 mahine baad Australia hun Britain naal ek free trade saude bare adhikarit taur te gal baat karan ja reha hai. ਦੋਵੇਂ ਸਰਕਾਰਾਂ ਸਾਲ 2016 ਤੋਂ ਸੰਭਾਵਿਤ ਵਪਾਰਕ ਸਮਝੌਤੇ 'ਤੇ ਕੰਮ ਕਰ ਰਹੀਆਂ ਹਨ ਪਰ 31 ਜਨਵਰੀ ਨੂੰ ਬ੍ਰੈਕਸਿਟ ਹੋ ਜਾਣ ਤੋਂ ਬਾਅਦ ਹੀ ਰਸਮੀ ਗੱਲਬਾਤ ਸ਼ੁਰੂ ਹੋ ਸਕੀ ਸੀ। ਫੈਡਰਲ ਵਪਾਰ ਮੰਤਰੀ ਸਾਈਮਨ ਬਰਮਿੰਗਮ ਦਾ ਕਹਿਣਾ ਹੈ ਕਿ ਉਹ ਜਲਦ ਹੀ ਇਸ ਮਤੇ ਦੇ ਨੇਪਰੇ ਚੜ੍ਹਨ ਦੀ ਉਮੀਦ ਕਰ ਰਹੇ ਨੇ।
We have thrown the kitchen sink at being in the best possible place to commence negotiations with the UK. Today we take the next step. Australia will be looking to secure better market access for goods exports, especially in agriculture, and high standard rules on digital trade and investment to expand our already deep economic relationship.
ਮੈਲਬਨ ਦੇ ਪੱਛਮ ਵਿੱਚ ਇੱਕ 15 ਸਾਲਾਂ ਦੇ ਨੌਜਵਾਨ ਉੱਤੇ ਚਾਕੂ ਨਾਲ ਜਾਨਲੇਵਾ ਹਮਲੇ ਤੋਂ ਬਾਅਦ 6 ਬਾਲਗਾਂ ਉੱਤੇ ਦੋਸ਼ ਲਗਾਏ ਗਏ ਹਨ। ਵਿਕਟੋਰੀਆ ਪੁਲਿਸ ਮੁਤਾਬਕ ਸੋਲੋਮਨ ਟੋਫੂ ਲੰਗਾਕੀ ਉੱਤੇ ਕੱਲ੍ਹ ਮੰਗਲਵਾਰ ਨੂੰ 8 ਤੋਂ 10 ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ ਸੀ ਅਤੇ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਸੀ। 13 ਤੋਂ 16 ਸਾਲਾਂ ਦੇ 6 ਮੁੰਡਿਆਂ ਉੱਤੇ ਹਿੰਸਾ ਅਤੇ ਸਤਾਉਣ ਦੇ ਦੋਸ਼ ਲੱਗੇ ਹਨ। ਸੋਗ ਨਾਲ ਗ੍ਰਸਤ ਉਸ ਦੇ ਪਰਿਵਾਰ ਨੇ ਸੋਲੋਮਨ ਦੀ ਮੌਤ ਵਾਲੀ ਥਾਂ 'ਤੇ ਫੁੱਲ ਚੜ੍ਹਾਏ ਅਤੇ ਉਸ ਦੀ ਮਾਂ ਨੇ ਕਿਹਾ ਹੈ ਕਿ ਉਹਨਾਂ ਦਾ ਪਰਿਵਾਰ ਕਤਲ ਕਰਨ ਵਾਲਿਆਂ ਨੂੰ ਮਾਫ਼ ਕਰਦਾ ਹੈ।
We don't want any justice. We want our son back home. He's a loving kid. He is. No revenge.
ਵਿਕਟੋਰੀਆ ਵਿੱਚ ਕੋਰੋਨਾ ਵਾਇਰਸ ਦੇ 21 ਨਵੇਂ ਕੇਸ ਦਰਜ ਕੀਤੇ ਗਏ ਹਨ। ਇਹ ਪਿਛਲੇ ਇੱਕ ਮਹੀਨੇ ਵਿਚਲਾ ਸਭ ਤੋਂ ਵੱਡਾ ਵਾਧਾ ਹੈ। ਇਹਨਾਂ ਵਿੱਚੋਂ 15 ਮਾਮਲੇ ਲਾਜ਼ਮੀ ਹੋਟਲ ਕੁਆਰੰਟੀਨ ਵਾਲੇ ਹਨ। ਸਿਹਤ ਮੰਤਰੀ ਜੈਨੀ ਮਿਕਾਕੌਸ ਦਾ ਕਹਿਣਾ ਹੈ ਕਿ ਇੱਕ ਮਾਮਲਾ ਮੈਲਬਨ ਦੇ ਦੱਖਣ ਪੂਰਬੀ ਇਲਾਕੇ ਦੇ ਰੋਸ ਟਾਊਨ ਨਰਸਿੰਗ ਹੋਮ ਦਾ ਵੀ ਹੈ। ਉਹਨਾਂ ਕਿਹਾ ਕਿ 53 ਬਿਸਤਰਿਆਂ ਵਾਲਾ ਇਹ ਨਰਸਿੰਗ ਹੋਮ ਹੁਣ ਤਾਲਾਬੰਦੀ ਵਿੱਚ ਚਲਾ ਗਿਆ ਹੈ। ਹਾਜ਼ਰੀਨ, ਕੋਵਿਡ-19 ਦੇ ਤਾਜ਼ਾ ਹਾਲਾਤਾਂ ਦਾ ਲੇਖਾ ਜੋਖਾ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ ਪੇਸ਼ ਕਰਨਗੇ ਸਾਡੇ ਨਵੇਂ ਟੀਮ ਮੈਂਬਰ ਕੰਵਰ ਵਣੈਚ। ਅਤੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਸਿਹਤ ਵਿਭਾਗ ਵਿੱਚ ਵਿਸ਼ਵਾਸ ਗੁਆਉਣ ਤੋਂ ਬਾਅਦ ਕੋਵਿਡ-19 ਦੇ ਕੁਆਰੰਟੀਨ ਸਿਸਟਮ ਦੀ ਨਿਗਰਾਨੀ ਲਈ ਇੱਕ ਸਹਾਇਕ ਚੀਫ ਆਫ ਡਿਫੈਂਸ ਦੀ ਨਿਯੁਕਤੀ ਕੀਤੀ ਹੈ। ਇਹ ਉਦੋਂ ਕੀਤਾ ਗਿਆ ਹੈ ਜਦੋਂ 2 ਨਿਊਜ਼ੀਲੈਂਡ ਵਸਨੀਕਾਂ ਨੂੰ ਬਿਨਾਂ ਜਾਂਚ ਤੋਂ ਕੁਆਰੰਟੀਨ ਛੱਡਣ ਦੀ ਆਗਿਆ ਦੇਣ ਤੋਂ ਬਾਅਦ ਉਹਨਾਂ ਵਿੱਚ ਕੋਰੋਨਾ ਵਾਇਰਸ ਪਾਇਆ ਗਿਆ ਸੀ। ਇਹ ਦੋਵੇਂ ਨਾਗਰਿਕ ਯੂਨਾਈਟਿਡ ਕਿੰਗਡਮ ਤੋਂ ਇੱਕ ਬਹੁਤ ਹੀ ਬਿਮਾਰ ਰਿਸ਼ਤੇਦਾਰ ਨੂੰ ਉਸ ਦੇ ਆਖਰੀ ਸਮੇਂ ਉੱਤੇ ਮਿਲਣ ਲਈ ਪਹੁੰਚੇ ਸਨ, ਜਿਸ ਦੀ ਇਹਨਾਂ ਦੇ ਅਪੜਨ ਤੋਂ ਪਹਿਲਾਂ ਹੀ ਮੌਤ ਵੀ ਹੋ ਗਈ ਸੀ। ਮਿਸ ਆਰਡਨ ਦਾ ਕਹਿਣਾ ਹੈ ਕਿ ਗਲਤੀ ਦਾ ਕੋਈ ਬਹਾਨਾ ਨਹੀਂ ਚੱਲਣ ਦਿੱਤਾ ਜਾਵੇਗਾ ਅਤੇ ਅਸਥਾਈ ਤੌਰ 'ਤੇ ਤਰਸ ਦੇ ਆਧਾਰ 'ਤੇ ਮਿਲਣ ਵਾਲੀ ਛੋਟ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ ਹੈ।
This case represents an unacceptable failure of the system. It should never have happened and it cannot be repeated.
ਇਹ ਦੋ ਨਵੇਂ ਕੇਸ 24 ਦਿਨਾਂ ਦੇ ਵਕਫੇ ਤੋਂ ਬਾਅਦ ਦਰਜ ਕੀਤੇ ਗਏ ਹਨ ਅਤੇ ਨਿਊਜ਼ੀਲੈਂਡ ਕੋਵਿਡ ਮੁਕਤ ਸਥਿਤੀ ਤੋਂ ਮੁੜ ਕੋਵਿਡ ਪ੍ਰਭਾਵਿਤ ਸਥਿਤੀ ਵਿੱਚ ਆ ਗਿਆ ਹੈ। ਅਤੇ ਦੋਸਤੋ, ਮੁੱਖ ਖਬਰਾਂ ਤੋਂ ਬਾਅਦ ਹੁਣ ਪੇਸ਼ ਕਰਾਂਗੇ ਜੀ ਖੇਡ ਸਮਾਚਾਰ। ਇਸ ਹਫ਼ਤਾ ਅੰਤ ਤੋਂ 2000 ਦੇ ਕਰੀਬ ਪ੍ਰਸ਼ੰਸਕਾਂ ਨੂੰ ਕੁਈਨਜ਼ਲੈਂਡ ਦੇ ਸਟੇਡੀਅਮਾਂ ਵਿੱਚ AFL ਅਤੇ NRL ਖੇਡਾਂ ਦੇਖਣ ਦੀ ਆਗਿਆ ਹੋਵੇਗੀ। ਸਿਹਤ ਮੰਤਰੀ ਸਟੀਵਨ ਮਾਈਲਸ ਦਾ ਕਹਿਣਾ ਹੈ ਕਿ ਕੁਈਨਜ਼ਲੈਂਡ ਦੇ ਸਟੇਡੀਅਮ ਸ਼ਨੀਵਾਰ 20 ਜੂਨ ਤੋਂ ਹਰੇਕ ਫੁੱਟਬਾਲ ਕੋਰਟ ਦੀਆਂ ਖੇਡਾਂ ਲਈ 2000 ਦੇ ਕਰੀਬ ਪ੍ਰਸ਼ੰਸਕਾਂ ਦੀ ਮੇਜ਼ਬਾਨੀ ਕਰ ਸਕਣਗੇ। ਸ਼੍ਰੀ ਮਾਈਲਸ ਦਾ ਕਹਿਣਾ ਹੈ ਕਿ ਪ੍ਰਸ਼ੰਸਕਾਂ ਦੀ ਪਹੁੰਚ ਵਧਾਉਣ ਦਾ ਫੈਸਲਾ ਕੁਈਨਜ਼ਲੈਂਡ ਦੇ ਕੋਰੋਨਾ ਵਾਇਰਸ ਮਹਾਂਮਾਰੀ ਪ੍ਰਤੀ ਦਿੱਤੇ ਉੱਤਰ ਦੇ ਇਨਾਮ ਵਜੋਂ ਮਿਲਿਆ ਹੈ। ਅਤੇ ਦੋਸਤੋ, ਹੁਣ ਸਮਾਂ ਹੋ ਰਿਹਾ ਜੀ ਮੁਦਰਾ ਸਫੀਤੀ ਦੀਆਂ ਦਰਾਂ ਜਾਣਨ ਦਾ। ਇੱਕ ਆਸਟ੍ਰੇਲੀਅਨ ਡਾਲਰ US ਦੇ 69.19 cents ਦੇ ਬਰਾਬਰ, ਭਾਰਤ ਦੇ 52.71 ਅਤੇ ਪਾਕਿਸਤਾਨ ਦੇ 114.62 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਵੀਰਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਮੀਂਹ ਪਵੇਗਾ, ਵੱਧ ਤੋਂ ਵੱਧ ਤਾਪਮਾਨ 18 ਡਿਗਰੀ। ਐਡੀਲੇਡ ਦੇ ਵਿੱਚ ਧੁੱਪ ਚੜੀ ਰਹੇਗੀ, 19 ਡਿਗਰੀ। ਮੈਲਬਨ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਚੜੀ ਰਹੇਗੀ, 16 ਡਿਗਰੀ। ਹੋਬਾਰਟ ਦੇ ਵਿੱਚ ਵੀ ਜ਼ਿਆਦਾ ਸਮਾਂ ਧੁੱਪ ਹੀ ਚੜੀ ਰਹੇਗੀ, ਤਾਪਮਾਨ 12 ਡਿਗਰੀ। ਕੈਨਬਰਾ ਦੇ ਵਿੱਚ ਸਵੇਰ ਸਮੇਂ ਧੁੰਦ ਰਹੇਗੀ, ਬਾਅਦ ਦੇ ਵਿੱਚ ਬੱਦਲਵਾਈ ਅਤੇ ਤਾਪਮਾਨ 14 ਡਿਗਰੀ। ਵੁਲੋਂਗੋਂਗ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, 18 ਡਿਗਰੀ। ਸਿਡਨੀ ਦੇ ਵਿੱਚ ਵੀ ਅਜਿਹੇ ਹਾਲਾਤ ਰਹਿਣਗੇ ਅਤੇ ਤਾਪਮਾਨ ਵੀ ਰਹੇਗਾ 18 ਡਿਗਰੀ ਹੀ। ਨਿਊਕਾਸਲ ਦੇ ਵਿੱਚ ਵੀ ਥੋੜ੍ਹੀ ਬਹੁਤ ਬੱਦਲਵਾਈ, ਤਾਪਮਾਨ 19 ਡਿਗਰੀ। ਬ੍ਰਿਸਬੇਨ ਦੇ ਵਿੱਚ ਇੱਕਾ ਦੁੱਕਾ ਮੀਂਹ, 23 ਡਿਗਰੀ। ਕੇਨਸ ਦੇ ਵਿੱਚ ਵੀ ਇਹੋ ਜਿਹੇ ਹਾਲਾਤ ਰਹਿਣਗੇ, ਤਾਪਮਾਨ 27 ਡਿਗਰੀ। ਡਾਰਵਨ ਦੇ ਵਿੱਚ ਧੁੱਪ ਖਿੜੀ ਰਹੇਗੀ, 33 ਡਿਗਰੀ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।